जे असी अपने ख्यालों नू बदल देईए साडी जिंदगी बदल सकती है। ख्यालों के विषय ते गुरमुख प्यारियां दा अनुभवी लिखिया लेख सिरलेख है, पापी के मारने को पाप महाबली है। साडी धरती दे अंदर अनेकां किस्म दे तत् हन, इन्हां तत्तां दे एक दूजे नाल मिल के कई होर मिलगोबे तत् बनते रहिंदे हन। इस तरह अनेकां किस्मां दे मिलगोबे तत् जद आपस विच ही रगड़ खांदे हन तां इन्हां विचों अग्नि पैदा हुंदी है। इन्हां समुचे तत्तां दी मगाई हुई अग वधदी वधदी रिजदी रिजदी बहुत वड्डा पांबड़ बन जांदी है, ते जो चीज़ भी इस पांबड़ दी लपेट विच आ जावे उसनूं भी ढाल के अग्नि रूप लावा ही बना देंदी है। सो जद भी इस पांबड़ विच नवां तत् आ मिलदा है तां इस विचों धमाका निकलदा है ते धरती हिलदी है, जिसनूं भूचाल आखदे हां। ਇਹ ਅਤਿਅੰਤ ਵੱਡੀ ਅਗਨ ਦੀ ਭੱਠੀ ਜਦ ਆਪਣੇ ਆਪ ਵਿੱਚ ਨਹੀਂ ਸਮਾਉਂਦੀ ਤੇ ਧਰਤੀ ਤੋਂ ਬਾਹਰ ਉਬਲ ਕੇ ਉਛਲ ਆਉਂਦੀ ਹੈ ਤਾਂ ਇਸ ਨੂੰ ਜਵਾਲਾਮੁਖੀ ਦਾ ਫਟਣਾ ਆਖਦੇ ਹਨ। ਇਹੋ ਜਿਹੇ ਜਵਾਲਾਮੁਖੀ ਦੇ ਧਮਾਕੇ ਤੇ ਉਬਾਲ ਹੁੰਦੇ ਰਹਿੰਦੇ ਹਨ, ਜਿਸ ਨਾਲ ਅਤਿਅੰਤ ਤਬਾਹੀ ਆਉਂਦੀ ਹੈ। ਇਹ ਧਰਤੀ ਵਿਚਲੀ ਅਗਨੀ ਦਾ ਪਾਂਬੜ ਬੜੇ ਲੰਮੇ ਅਰਸੇ ਤਾਈਂ ਧਰਤੀ ਦੇ ਅੰਦਰ ਹੀ ਮਗਦਾ ਤੇ ਰਿਝਦਾ ਰਹਿੰਦਾ ਹੈ ਤੇ ਅੰਤ ਵਿੱਚ ਧਰਤੀ ਤੋਂ ਬਾਹਰ ਫੁੱਟ ਕੇ ਬੇਅੰਤ ਤਬਾਹੀ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਧਰਤੀ ਦੇ ਉੱਪਰ ਵੀ ਕਈ ਤੱਤ ਕੰਮ ਕਰਦੇ ਹਨ ਤੇ ਇਹਨਾਂ ਤੱਤਾਂ ਦੇ ਮੇਲ ਤੋਂ ਅਨੇਕਾਂ ਵਿਰੋਧੀ ਤੱਤ ਉਪਜਦੇ ਹਨ, ਜਿਸ ਤੋਂ ਕਈ ਕਿਸਮ ਦੇ ਕੁਦਰਤੀ ਭਾਉਜਲ ਵਰਤਦੇ ਹਨ, ਜਿਹਾ ਕਿ ਹਨੇਰੀਆਂ, ਤੂਫਾਨ, ਹੜ੍ਹ, ਗੜੇ ਆਦਿ। ਇਹ ਵੀ ਅਤਿਅੰਤ ਤਬਾਹੀ ਦਾ ਕਾਰਨ ਬਣਦੇ ਹਨ। ਆਕਾਸ਼ ਵਿੱਚ ਵੀ ਕਈ ਕਿਸਮ ਦੇ ਤੱਤਾਂ ਦੇ ਕਿਸੇ ਖਾਸ ਡਿਗਰੀ ਤੇ ਮੇਲ ਹੋਣ ਨਾਲ ਬੇਅੰਤ ਤਾਕਤ ਦੀ ਬਿਜਲੀ ਪੈਦਾ ਹੋ ਕੇ ਗਰਜਦੀ ਹੈ ਤੇ ਖਿਨ ਵਿੱਚ ਆਪਣਾ ਚਮਤਕਾਰ ਦਿਖਾ ਕੇ ਅਲੋਪ ਹੋ ਜਾਂਦੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਇਸ ਗੁਰਵਾਕ ਅਨੁਸਾਰ ਜੋ ਕੁਝ ਬਾਰ ਕੁਦਰਤੀ ਕੌਤਕ ਜਾਂ ਭੌਜਲ ਵਰਤਦੇ ਹਨ, ਉਸੇ ਤਰ੍ਹਾਂ ਸਾਡੇ ਮਨ ਦੀ ਦੁਨੀਆਂ ਵਿੱਚ ਸਦਾ ਹੀ ਮਾਨਸਿਕ ਰੋਲ ਕਚੋਲਾ ਅਥਵਾ ਪੜਥੂ ਪਿਆ ਰਹਿੰਦਾ ਹੈ। ਬਾਹਰਲੇ ਭੌਜਲਾਂ ਦਾ ਕਾਰਨ ਤਾਂ ਕੁਦਰਤੀ ਤੱਤਾਂ ਦਾ ਮੇਲ ਤੋਂ ਹੁੰਦਾ ਹੈ, ਪਰ ਸਾਡੀ ਮਾਨਸਿਕ ਦੁਨੀਆਂ ਦੇ ਪੜਥੂ ਅਥਵਾ ਰੋਲ ਕਚੋਲੇ ਦਾ ਕਾਰਨ ਸਾਡੇ ਆਪਣੇ ਨੀਵੇਂ ਖਿਆਲ ਹੀ ਹਨ। ਸਾਡੇ ਮਨ ਵਿੱਚ ਤਿੰਨ ਕਿਸਮਾਂ ਦੇ ਖਿਆਲ ਉਪਜਦੇ ਹਨ। ਇੱਕ ਤਾਂ ਦੈਵੀ ਜਾਂ ਉੱਤਮ ਭਗਤੀ ਪਾਉ ਵਾਲੇ ਖਿਆਲ, ਦੂਸਰਾ ਨਿਰਪੱਖ ਖਿਆਲ, ਨਾ ਭਗਤੀ ਵਾਲੇ ਨਾ ਨੀਵੇਂ, ਅਤੇ ਤੀਸਰਾ ਨੀਵੇਂ ਗਿਲਾਨੀ ਵਾਲੇ ਖਿਆਲ। ਇਹਨਾਂ ਖਿਆਲਾਂ ਦੇ ਉਪਜਣ ਦੇ ਕਈ ਕਾਰਨ ਹਨ, ਜਿਵੇਂ ਕਿ ਸਾਧ ਸੰਗਤ ਕਰਦਿਆਂ ਉੱਤਮ ਖਿਆਲ ਉਪਜਦੇ ਹਨ ਅਤੇ ਕੁਸੰਗਤ ਕਰਦਿਆਂ ਨੀਵੇਂ ਖਿਆਲ ਉਪਜਦੇ ਹਨ। ਪਿਛਲੇ ਸੰਸਕਾਰਾਂ ਦਾ ਵੀ ਸਾਡੇ ਖਿਆਲਾਂ 'ਤੇ ਅਸਰ ਪੈਂਦਾ ਹੈ। ਸੋ ਪਿਛਲੇ ਸੰਸਕਾਰ ਤਾਂ ਸਾਡੇ ਵਸ ਵਿੱਚ ਨਹੀਂ ਹਨ, ਜਿਹੜੇ ਬਣ ਚੁੱਕੇ, ਪਰ ਜਿਉਂ ਜਿਉਂ ਅਸੀਂ ਸਤਸੰਗਤ ਕਰਦੇ ਜਾਵਾਂਗੇ, ਹਾਂਜੀ ਜਿਉਂ ਜਿਉਂ ਸਤਸੰਗਤ ਕਰਦੇ ਜਾਵਾਂਗੇ, ਸ਼ੁੱਭ ਉੱਤਮ ਭਾਵ ਵਾਲੇ ਖਿਆਲਾਂ ਦੀ ਬਹੁਲਤਾ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਸਕਦੇ ਹਨ। ਇਹ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੇ ਖਿਆਲ ਜਾਂ ਭਾਵਨਾ ਹੀ ਮੁੱਢਲਾ ਕਾਰਨ ਜਾਂ ਬੀਜ ਹਨ ਜੋ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸ਼ਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ। ਸਾਡੇ ਖਿਆਲ ਹੀ ਸਾਡੇ ਜੀਵਨ ਨੂੰ ਸ਼ਾਂਤ ਜਾਂ ਸ਼ਾਂਤ, ਪ੍ਰੇਮਮਈ ਜਾਂ ਫੋਕਾ, ਸਵਰਗ ਜਾਂ ਨਰਕ, ਨਿਰਮਲ ਜਾਂ ਮਲੀਨ, ਆਸਤਕ ਜਾਂ ਨਾਸਤਕ, ਗੁਰਮੁਖ ਜਾਂ ਮਨਮੁਖ ਬਣਾਉਣ ਦੇ ਸਮਰੱਥ ਹਨ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਤੋਂ ਬਚਣ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਕਿਉਂ? ਕਿਉਂਕਿ ਕੁਸੰਗਤ ਤੋਂ ਨੀਵੇਂ ਖਿਆਲ ਉਪਜਦੇ ਹਨ ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕਹਿ ਨਿਕਟ ਨਾ ਪਿੱਟੀ ਹੈ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸ। ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਨਾਨਕ ਕਚੜਿਆਂ ਸਿਓ ਤੋੜ, ਟੂੰਡ ਸਜਣ ਸੰਤ ਪੱਕਿਆ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਪਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈਗਾ। ਤੇ ਦੂਜੇ ਪਾਸੇ ਦੈਵੀ ਸੰਗਤ ਕਰਨ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ, ਕਿਉਂਕਿ ਦੈਵੀ ਸੰਗਤ ਨਾਲ ਉੱਤਮ ਖਿਆਲ, ਭਗਤੀ ਭਾਵ ਵਾਲੇ ਖਿਆਲ ਉਪਜਦੇ ਹਨ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਮਹਾਂ ਪਵਿੱਤਰ ਸਾਧ ਕਾ ਸੰਗ ਜਿਸ ਪੇਟਤ ਲਾਗੈ ਪ੍ਰਭ ਰੰਗ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਸੈ ਛੁਟਕੀ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲਾ ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਪਿਛਲੇ ਸੰਸਕਾਰ ਹੀ ਬਦਲ ਸਕਦੇ ਹਨ ਬਲਕਿ ਨੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਮਿੱਟ ਜਾਂਦੀ ਹੈ ਤੇ ਸਤਸੰਗਤ ਵਿੱਚ ਉੱਤਮ ਦੈਵੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਸੋਹਣੇ ਪਾਵਾਂ ਵਾਲੇ ਆਕਾਸ਼ਾਂ ਦੀਆਂ ਉਡਾਰੀਆਂ ਲਾਉਂਦੇ ਹੋਏ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਚੇ ਸੁੱਚੇ ਆਤਮਕ ਮੰਡਲਾਂ ਵਿੱਚ ਦਾਖਲ ਹੋਈਦਾ ਹੈ ਜਿੱਥੇ ਨੀਵੀਆਂ ਬਿਰਤੀਆਂ ਜਾਂ ਮਲੀਨ ਖਿਆਲਾਂ ਲਈ ਕੋਈ ਥਾਂ ਨਹੀਂ ਹੈ ਪਰ ਇਹ ਖੇਲ ਕਠਿਨ ਹੈ ਅਤੇ ਇਸ ਨੂੰ ਕਿਸੇ ਵਿਰਲੇ ਨੇ ਹੀ ਜਾਣਿਆ ਕਮਾਇਆ ਅਤੇ ਮਾਣਿਆ ਹੈ ਦੁਨੀਆਂ ਵਿੱਚ ਜੋ ਕੁਝ ਉਪਜਿਆ ਹੈ ਪਹਿਲਾਂ ਸੂਖਮ ਦੇਸ਼ ਵਿੱਚੋਂ ਪੁੱਜਦਾ ਹੈ ਅਤੇ ਫਿਰ ਅਸਥੂਲ ਰੂਪ ਧਾਰਦਾ ਹੈ ਜਿਵੇਂ ਸੂਖਮ ਅਕਾਲ ਪੁਰਖ ਵਿੱਚੋਂ ਸੂਖਮ ਕਵਾਵ ਜਾਂ ਹੁਕਮ ਉਪਜਿਆ ਤਾਂ ਇਹ ਸਾਰੀ ਦਿਸਣ ਹਾਰ ਅਸਥੂਲ ਸ੍ਰਿਸ਼ਟੀ ਪ੍ਰਗਟ ਹੋਈ ਇਸੇ ਤਰ੍ਹਾਂ ਜਦ ਸਾਡੇ ਖਿਆਲਾਂ ਵਿੱਚ ਕੋਈ ਸੰਕਲਪ ਉੱਠਦਾ ਹੈ ਕੋਈ ਖਿਆਲ ਆਉਂਦਾ ਹੈ ਤਾਂ ਉਹ ਸਾਡੇ ਕਰਮਾਂ ਦੁਆਰਾ ਰੂਪਮਾਨ ਹੋ ਕੇ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੋ ਜਾਂਦਾ ਹੈ ਉਦਾਹਰਣ ਵਜੋਂ ਘਰ ਬਣਾਉਣ ਤੋਂ ਪਹਿਲਾਂ ਉਸਦਾ ਨਕਸ਼ਾ ਸਾਡੇ ਖਿਆਲ ਅਥਵਾ ਦਿਮਾਗ ਵਿੱਚ ਆਉਂਦਾ ਹੈ ਫਿਰ ਉਹ ਸਹਿਜੇ ਸਹਿਜੇ ਰੂਪਮਾਨ ਹੋ ਜਾਂਦਾ ਹੈ ਇਸੇ ਲਈ ਸਾਡੇ ਜਿਹੜੇ ਸੰਕਲਪ ਹਨ ਖਿਆਲ ਵਿਕਲਪ ਇਹ ਬੜੇ ਸ਼ਕਤੀਮਾਨ ਹਨ ਇਹਨਾਂ ਖਿਆਲਾਂ ਦੇ ਪਿੱਛੇ ਸਾਡੇ ਵਲਵਲੀਆਂ ਦੀ ਤੀਖਣ ਅਨੁਸਾਰ ਇਸ ਦੀ ਸ਼ਕਤੀ ਵੱਧਦੀ ਘਟਦੀ ਰਹਿੰਦੀ ਹੈ ਸਾਡਾ ਮਨ ਬਾਹਰਲੋਂ ਉਦਾਲੇ ਪੁਦਾਲੇ ਅਤੇ ਵਾਤਾਵਰਣ ਦੀ ਸੰਗਤ ਅਤੇ ਅੰਦਰੋਂ ਸਾਡੀਆਂ ਨੀਵੀਆਂ ਵਾਸ਼ਨਾਵਾਂ ਜਿਵੇਂ ਕਿ ਸ਼ੱਕ ਸਾੜਾ ਈਰਖਾ ਦੁਐਤ ਨਫ਼ਰਤ ਨਿੰਦਾ ਝੂਠ ਬੇਈਮਾਨੀ ਖੁਦਗਰਜ਼ੀ ਤੜੇਬਾਜ਼ੀ ਵੈਰ ਵਿਰੋਧ ਟਾਕਰਾਂ ਲੜਾਈਆਂ ਬਦਲਾ ਕਾਮ ਕ੍ਰੋਧ ਲੋਭ ਮੋਹੰਕਾਰ ਦੀ ਕੁਸੰਗਤ ਅਤੇ ਡੂੰਘੇ ਸੰਸਕਾਰਾਂ ਦਾ ਵੀ ਅਕਸ ਲੈਂਦਾ ਰਹਿੰਦਾ ਹੈ ਬਾਹਰਲੇ ਵਾਤਾਵਰਣ ਦਾ ਆਪਣੀ ਅੰਦਰ ਦੀ ਵਾਸ਼ਨਾਵੀ ਕੁਸੰਗਤ ਦਾ ਅਤੇ ਡੂੰਘੇ ਸੰਸਕਾਰ ਜਿਹੜੇ ਹੋਏ ਸਾਡੇ ਅੰਦਰ ਇਹਨਾਂ ਸਾਰਿਆਂ ਦਾ ਅਸਰ ਲੈਂਦਾ ਹੈ ਜਿਸ ਨਾਲ ਸਾਡੇ ਖਿਆਲਾਂ ਨੂੰ ਇਹਨਾਂ ਅਕਸਾਂ ਦੀ ਰੰਗਤ ਚੜ੍ਹਦੀ ਰਹਿੰਦੀ ਹੈ ਅਤੇ ਇਹ ਰੰਗਤ ਚੰਗੀ ਸੁਖਦਾਈ ਵੀ ਹੋ ਸਕਦੀ ਹੈ ਅਤੇ ਮਾੜੀ ਜਾਂ ਦੁਖਦਾਈ ਵੀ ਹੋ ਸਕਦੀ ਹੈ ਸੋ ਸਾਡੇ ਮਨ ਵਿੱਚੋਂ ਜਿਹੋ ਜਿਹੇ ਤੀਖਣ ਵਲਵਲਿਆਂ ਵਾਲੇ ਖਿਆਲ ਉਪਜਦੇ ਹਨ ਉਹਨਾਂ ਦੀਆਂ ਸ਼ਕਤੀਮਾਨ ਕਿਰਨਾਂ ਦਾ ਡੂੰਘਾ ਅਸਰ ਸਾਡੇ ਸਰੀਰ 'ਤੇ ਸਾਡੇ ਮਨ 'ਤੇ ਬੁੱਧੀ 'ਤੇ ਅਤੇ ਵਲਵਲਿਆਂ ਬੁੱਧੀ 'ਤੇ ਪੈਂਦਾ ਹੈ ਅਤੇ ਸਾਡਾ ਆਚਰਣ ਬਣਦਾ ਅਤੇ ਬਦਲਦਾ ਰਹਿੰਦਾ ਹੈ ਇਹਨਾਂ ਖਿਆਲਾਂ ਅਤੇ ਵਲਵਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਸਦਾ ਹੀ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਅਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ 'ਤੇ ਵੀ ਅਸਰ ਪਾਉਂਦੀਆਂ ਰਹਿੰਦੀਆਂ ਹਨ ਇਸੇ ਮਾਨਸਿਕ ਰੰਗਤ ਦੀ ਪ੍ਰੇਰਨਾ ਨਾਲ ਅਸੀਂ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਅਨੁਸਾਰ ਹਰ ਪਲ ਹਰ ਮਿੰਟ ਅਸੀਂ ਆਪਣਾ ਭਾਗ ਜਾਂ ਕਿਸਮਤ ਬਣਾਉਂਦੇ ਰਹਿੰਦੇ ਹਾਂ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਇਸ ਤੋਂ ਇਲਾਵਾ ਸਾਡੇ ਡੂੰਘੇ ਤੀਖਣ ਵਲਵਲੀਆਂ ਦੀਆਂ ਕਿਰਨਾਂ ਦਾ ਅਸਰ ਸਾਡੇ ਆਲੇ ਦੁਆਲੇ ਦੇ ਵਾਯੂਮੰਡਲ ਦੁਆਰਾ ਹਰ ਇੱਕ ਸੂਖਮ ਤੱਤ ਅਤੇ ਅਸਥੂਲ ਚੀਜ਼ਾਂ 'ਤੇ ਵੀ ਪੈਂਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਕਿਰਨਾਂ ਦਾ ਅਸਰ ਸਾਡੇ ਸਾਥੀਆਂ 'ਤੇ ਟੱਬਰਾਂ ਗਵਾਂਢੀਆਂ ਭਾਈਚਾਰਿਆਂ ਅਤੇ ਦੇਸ਼ਾਂ 'ਤੇ ਪੈ ਰਿਹਾ ਹੈ ਇੱਥੇ ਹੀ ਬਸ ਨਹੀਂ ਕੁਦਰਤ ਦੀਆਂ ਤੱਤਾਂ 'ਤੇ ਸਾਰੇ ਬ੍ਰਹਿਮੰਡ 'ਤੇ ਵੀ ਸਾਡੇ ਤੀਖਣ ਚੰਗੇ ਜਾਂ ਮੰਦੇ ਵਲਵਲੇ ਦੀਆਂ ਲਹਿਰਾਂ ਦਾ ਅਸਰ ਪੈਂਦਾ ਹੈ ਜਿਹੜੇ ਖਿਆਲ ਅਸੀਂ ਵਾਰ ਵਾਰ ਘੋੜਦੇ ਹਾਂ ਬਹੁਤ ਜ਼ਿਆਦਾ ਸ਼ਕਤੀਮਾਨ ਹੋ ਜਾਂਦੇ ਹਨ ਉਹਨਾਂ ਖਿਆਲਾਂ ਦੀਆਂ ਸਿਰਫ ਕਿਰਨਾਂ ਦੁਆਰਾ ਹੀ ਸਾਰੇ ਸੰਸਾਰ 'ਤੇ ਅਸਰ ਪੈਂਦਾ ਹੈ ਇੱਥੋਂ ਤੱਕ ਪੱਥਰ ਪਹਾੜ ਅਸਥੂਲ ਚੀਜ਼ਾਂ 'ਤੇ ਤੱਤਾਂ 'ਤੇ ਸਭ ਚੀਜ਼ 'ਤੇ ਅਸਰ ਪੈਂਦਾ ਹੈ ਸ੍ਰਿਸ਼ਟੀ ਦੇ ਪੁਲਾੜ ਵਿੱਚ ਅਤਿਅੰਤ ਸੂਖਮ ਤੱਤ ਮੌਜੂਦ ਹੈ ਸਾਡੇ ਖਿਆਲੀਆਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਸਾਰੇ ਪੁਲਾੜ ਵਿੱਚ ਫੈਲ ਜਾਂਦੀਆਂ ਹਨ ਇਸ ਤਰ੍ਹਾਂ ਇਹ ਖਿਆਲ ਉੱਥੋਂ ਦੇ ਵਾਤਾਵਰਣ ਅਥਵਾ ਸਮੁੱਚੇ ਜਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰੱਖੇ ਜਾਂਦੇ ਹਨ ਇਹ ਖਿਆਲ ਭਿੰਨ ਭਿੰਨ ਦਰਜੇ ਦੇ ਹੁੰਦੇ ਹਨ ਅਤੇ ਉਹਨਾਂ ਖਾਸ ਦਰਜੇ ਉੱਤੇ ਹੀ ਦਰਜ ਹੋ ਕੇ ਜਮ੍ਹਾਂ ਹੋ ਰਹੇ ਹਨ ਇਸ ਤਰ੍ਹਾਂ ਇਹ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਅਛੋਪੀ ਪੁਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰ ਰਿਹਾ ਹੈ ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਨ ਖਿਨ ਪਲ ਪਲ ਜਮ੍ਹਾਂ ਆਉਂਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਣ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਰਜਨਾ। ਫਿਰ ਪੁਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਅਤੇ ਗੰਧਲਾ ਕਰਦਾ ਹੈ ਅਤੇ ਪੁਲਾੜ ਦੇ ਵਾਤਾਵਰਨ ਵਿੱਚ ਉਹ ਜੇ ਖਾਸ ਖਿਆਲਾਂ ਨਾਲ ਮਿਲ ਕੇ ਤਾਕਤਵਰ ਆਉਂਦਾ ਹੈ ਅਤੇ ਉਹ ਹੀ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਹਾਂਜੀ, ਸਾਡਾ ਕੋਈ ਵੀ ਖਿਆਲ ਅਜਾਈ ਨਹੀਂ ਜਾਂਦਾ, ਉਹ ਵਾਤਾਵਰਣ ਵਿੱਚ, ਇਸ ਪੁਲਾੜ ਦੇ ਵਾਤਾਵਰਣ ਵਿੱਚ ਅਲੱਗ ਅਲੱਗ ਦਰਜਿਆਂ 'ਤੇ ਜਮ੍ਹਾਂ ਹੁੰਦਾ ਰਹਿੰਦਾ ਹੈ। ਜਿਵੇਂ ਚੰਗਾ ਖਿਆਲ ਇੱਕ ਜਗ੍ਹਾ, ਮਾੜਾ ਦੂਸਰੀ ਜਗ੍ਹਾ, ਇਸ ਤਰ੍ਹਾਂ ਅਲੱਗ ਅਲੱਗ। ਹੁਣ ਜੇ ਅਸੀਂ ਕੋਈ ਚੰਗਾ ਖਿਆਲ ਸੋਚਦੇ ਹਾਂ, ਪਹਿਲਾਂ ਤਾਂ ਸਾਡੇ ਮਨ 'ਤੇ ਹਲਕਾ ਜਿਹਾ ਅਸਰ ਪਾਉਂਦਾ ਹੈ, ਫਿਰ ਉਹ ਜੇ ਚੰਗੇ ਖਿਆਲਾਂ ਨਾਲ ਮਿਲ ਕੇ ਤਾਕਤਵਰ ਹੋ ਕੇ ਜ਼ਬਰਦਸਤ ਅਸਰ ਦੁਬਾਰਾ ਪਾਉਂਦਾ ਹੈ। ਇਸੇ ਤਰ੍ਹਾਂ ਮਾੜਾ ਖਿਆਲ ਅਸਰ ਪਾਉਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਬਹੁਤ ਮੁਸ਼ਕਿਲ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਣ ਰਾਹੀਂ ਪਰਤ ਕੇ ਸਾਡੇ ਸਾਰਿਆਂ 'ਤੇ ਸਮੂਹਕ ਤੌਰ 'ਤੇ ਪੈਂਦਾ ਹੈ। ਇਸ ਲਈ ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਣ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸ ਦੀ ਚੰਗੀ ਮਾੜੀ ਹਵਾੜ ਦੇ ਭਾਗੀ ਆਉਂਦੇ ਹਾਂ। ਸਤਯੁਗ ਵਿੱਚ ਉੱਚੇ ਸੁੱਚੇ ਦੈਵੀ ਗੁਣਾਂ ਵਾਲੇ ਸੋਹਣੇ ਖਿਆਲਾਂ ਅਤੇ ਵਲਵਲਿਆਂ ਦੀ ਬੋਲਤਾ ਸੀ ਅਤੇ ਬ੍ਰਹਿਮੰਡ ਵਿੱਚ ਦਇਆ, ਧਰਮ, ਸਤ, ਸੰਤੋਖ, ਧੀਰਜ, ਖਿਮਾ, ਨਿਮਰਤਾ, ਆਨੰਦ, ਸੁੱਖ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪ੍ਰੇਮ, ਚਾਅ ਆਦਿ ਦੈਵੀ ਗੁਣਾਂ ਦਾ ਵਰਤਾਵਾ ਸੀ। ਉਸ ਦੇ ਉਲਟ ਵਰਤਮਾਨ ਸਮੇਂ ਵਿੱਚ ਕੋਰ ਕਲਯੁਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਣ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਗਿਆ ਹੈ। ਇਹ ਕੋਰ ਕਲਯੁਗ ਦਾ ਵਾਤਾਵਰਣ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣਤਾ ਅਤੇ ਤੀਬਰਤਾ ਦੁਆਰਾ ਲਗਾਤਾਰ ਅਭਿਆਸ ਦਾ ਹੀ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ, ਅੱਜ ਦੇ ਸਮੇਂ ਵਿੱਚ ਨੀਵੇਂ ਖਿਆਲਾਂ ਦੀ ਬਹੁਲਤਾ ਦੇ ਰਾਜ ਹੈ, ਜਿਸ ਦਾ ਨਕਸ਼ਾ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਤ ਸੱਚ ਅੰਦਰਮਾ, ਦੀਸੈ ਨਾ ਹੀ ਕਹਿ ਚੜਿਆ, ਕਲ ਕਾਲ ਖੰਦਿਆਰੀਆ, ਕਲ ਜੁਗ ਰਥ ਅਗਨ ਕਾ, ਕੂੜ ਅਗੇ ਰਥ ਵਾਓ, ਬਾਬਾ ਦੇਖੈ ਧਿਆਨ ਤਰ, ਜਲਥੀ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਸੋ ਇਹਨਾਂ ਉੱਪਰਲੀਆਂ ਵਿਚਾਰਾਂ ਤੋਂ ਤਿੰਨ ਗੱਲਾਂ ਸਪਸ਼ਟ ਹੋ ਕੇ ਉਭਰਦੀਆਂ ਹਨ। ਪਹਿਲਾਂ ਤਾਂ ਇਹ ਕਿ ਜਿਸ ਤਰ੍ਹਾਂ ਧਰਤੀ ਦੇ ਅੰਦਰ ਕਈ ਕਿਸਮ ਦੇ ਤੱਤਾਂ ਦੇ ਮੇਲ ਅਤੇ ਰਗੜ ਤੋਂ ਭਾਂਬੜ ਮੱਚ ਰਹੇ ਹਨ, ਇਸੇ ਤਰ੍ਹਾਂ ਸਾਡੇ ਮਨਾਂ ਦੇ ਅੰਦਰ ਈਰਖਾ, ਦੁਐਤ, ਸਾੜਾ, ਕੁਲਜਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕਈ ਕਿਸਮ ਦੀਆਂ ਵਾਸ਼ਨਾਵਾਂ ਦੀਆਂ ਅੱਗਾਂ ਦੇ ਭਾਂਬੜ ਮੱਚ ਰਹੇ ਹਨ, ਜਿਸ ਨੂੰ ਗੁਰਬਾਣੀ ਵਿੱਚ ਗੁੱਝੀ ਪਾਏ ਜਲੇ ਸੰਸਾਰਾ ਕਿਹਾ ਗਿਆ ਹੈ। ਇਸ ਗੁੱਝੀ ਅੱਗ ਨੇ ਸਾਰੇ ਸੰਸਾਰ ਨੂੰ ਲਪੇਟਿਆ ਹੋਇਆ ਹੈ ਅਤੇ ਸਾਰਾ ਸੰਸਾਰ ਹੀ ਆਤਿਸ਼ ਦੁਨੀਆ ਅਥਵਾ ਇੱਕ ਵੱਡਾ ਭਾਂਬੜ ਬਣਿਆ ਹੋਇਆ ਹੈ। ਨੀਵੀਆਂ ਮਾਇਕੀ ਬਿਰਤੀਆਂ ਦੀਆਂ ਬਹੁਲਤਾ ਹੋਣ ਕਰਕੇ ਸਾਡੇ ਜੀਵਨ ਵਿੱਚ ਉੱਚੇ ਸੁੱਚੇ ਭਾਵਾਂ ਦੀ ਕਦਰ ਕੀਮਤ ਘੱਟ ਗਈ ਹੈ ਅਤੇ ਅਸੀਂ ਇਸ ਗੁੱਝੀ ਮਾਇਕੀ ਅੱਗ ਵਿੱਚ ਦਿਨ ਰਾਤ ਪਲਚ ਪਲਚ ਕੇ ਅਸ਼ਾਂਤ ਅਤੇ ਦੁਖੀ ਹੋ ਰਹੇ ਹਾਂ। ਜੀਅੜਾ ਅਗਨ ਬਰਾਬਰ ਤੱਪੈ, ਭੀਤਰ ਵੱਗੈ ਕਾਤੀ, ਜਗਤ ਜਲੰਦਾ ਡਿੱਠ ਮੈਂ, ਹੋ ਮੈਂ ਦੂਜੇ ਪਾਏ, ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋ, ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬਨਾ। ਅੰਤਰ ਕ੍ਰੋਧ ਅੰਕਾਰ ਹੈ, ਅੰਧਿਨ ਜਲੈ ਸਦਾ ਦੁੱਖ ਪਾਏ। ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਗੁਰੂ ਬਾਬੇ ਨੇ ਉੱਪਰ ਲਿਖੇ ਸ਼ਬਦਾਂ ਦੁਆਰਾ ਜੋ ਕਲਯੁਗ ਦਾ ਨਕਸ਼ਾ ਖਿੱਚਿਆ ਸੀ, ਅੱਜ ਕੱਲ੍ਹ ਸਾਡੀ ਹਾਲਤ ਜਾਂ ਦਸ਼ਾ ਉਸ ਤੋਂ ਵੀ ਭੈੜੀ ਅਤੇ ਨਿਗਰਦੀ ਜਾ ਰਹੀ ਹੈ। ਸਾਡੇ ਨੀਵੇਂ ਅਤੇ ਅਸੂਰੀ ਖਿਆਲ ਅਤੇ ਨੀਵੀਆਂ ਰੁਚੀਆਂ ਇੰਨੀਆਂ ਗਿਲਾਨੀ ਵਾਲੀ ਹੋ ਗਈਆਂ ਹਨ ਕਿ ਉੱਚੇ ਸੁੱਚੇ ਦੈਵੀ ਗੁਣਾਂ ਦਾ ਖਿਆਲ ਸਾਨੂੰ ਪਾਉਂਦਾ ਹੀ ਨਹੀਂ। ਜੇਕਰ ਕੋਈ ਵਰਲਾ ਭੱਲਾ ਪੁਰਸ਼ ਉੱਚੇ ਦੈਵੀ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ਤਾਂ ਨੀਵੀਆਂ ਰੁਚੀਆਂ ਵਾਲੀ ਬਹੁਸੰਮਤੀ ਉਸਦਾ ਵਿਰੋਧ ਕਰਦੀ ਹੈ ਅਤੇ ਉਸਦਾ ਜੀਵਨ ਦੁੱਬਰ ਕਰ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਕੱਲ੍ਹ ਦੀ ਕਲਯੁਗੀ ਦੁਨੀਆਂ ਵਿੱਚ ਭੱਲੇ ਪੁਰਸ਼ਾਂ ਅਤੇ ਗੁਰਮੁਖਾਂ ਲਈ ਜੀਵਨ ਬਤੀਤ ਕਰਨਾ ਕਠਿਨ ਅਤੇ ਦੁਖਦਾਈ ਹੋ ਗਿਆ ਹੈ। ਕਿਉਂਕਿ ਹਰ ਪਾਸੇ ਈਰਖਾ, ਦੁਐਤ, ਨਫ਼ਰਤ, ਸਾੜਾ, ਸ਼ੱਕ, ਅਸ਼ਾਂਤੀ, ਬੇਵਸਾਈ, ਖਿੱਚੋਤਾਣ, ਖੁਦਗਰਜ਼ੀ, ਧੋਖਾ, ਬੇਈਮਾਨੀ, ਮਿਲਾਵਟ, ਭ੍ਰਿਸ਼ਟਾਚਾਰ, ਧੱਕੇਸ਼ਾਹੀ, ਖੋਆਖਾਈ, ਲੁੱਟ ਖਸੁੱਟ, ਠੱਗੀ ਠੋਰੀ, ਰਿਸ਼ਵਤਖੋਰੀ, ਵੈਰ ਵਿਰੋਧ, ਲੜਾਈਆਂ, ਝਗੜੇ, ਜ਼ੁਲਮ ਦਾ ਬਾਜ਼ਾਰ ਗਰਮ ਹੈ, ਜਿਸ ਦਾ ਗਵਾਹ ਸਾਡੀਆਂ ਕਚਹਿਰੀਆਂ ਹਨ। ਇਹ ਮਾਇਕੀ ਗੁੱਝੀ ਅੱਗ ਸਾਡੇ ਅੰਤਸ਼ਕਰਨ, ਮਨ, ਬੁੱਧੀ ਤੇ ਹਿਰਦੇ ਵਿੱਚੋਂ ਨਿਕਲ ਕੇ ਸਾਡੇ ਤਨ ਮਨ ਨੂੰ ਸਾੜਦੀ ਹੋਈ ਸਾਡੇ ਪਰਿਵਾਰਾਂ, ਗੁਆਂਢੀਆਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ, ਦੇਸ਼ਾਂ ਤੇ ਸਾਰੇ ਸੰਸਾਰ ਨੂੰ ਆਪਣੇ ਪਾਂਬੜ ਦੀ ਲਪੇਟ ਵਿੱਚ ਲੈ ਲੈਂਦੀ ਹੈ। ਇਹਨਾਂ ਦੀਆਂ ਤੀਬਰ ਜ਼ਹਿਰੀ ਕਿਰਨਾਂ ਦੁਆਰਾ ਸਾਰੇ ਬ੍ਰਹਿਮੰਡ ਤੇ ਵੀ ਜ਼ਬਰਦਸਤ ਅਸਰ ਪੈ ਰਿਹਾ ਹੈ, ਜਿਸ ਦਾ ਨਤੀਜਾ ਸਾਡੀਆਂ ਵੱਡੀਆਂ ਵਿਸ਼ਵ ਲੜਾਈਆਂ ਤੇ ਸਾਰਿਆਂ ਮੁਲਕਾਂ ਵਿੱਚ ਬੇਚੈਨੀ, ਝਗੜੇ, ਦੁਸ਼ਮਣੀਆਂ, ਜ਼ੁਲਮ ਤੇ ਲੜਾਈਆਂ ਹੋ ਰਹੀਆਂ ਹਨ। ਇੱਥੋਂ ਇਹ ਸਾਫ ਹੈ ਕਿ ਦੁਨੀਆ ਭਰ ਵਿੱਚ ਸਾਰੇ ਰੋਲ ਕਚੋਲੇ ਤੇ ਪੜਥੂ ਦਾ ਮੁੱਢਲਾ ਕਾਰਨ ਸਾਡੇ ਆਪੋ ਆਪਣੇ ਨੀਵੇਂ ਅਤੇ ਜ਼ਹਿਰੀਲੇ ਖਿਆਲ ਹੀ ਹਨ। ਹਾਂਜੀ, ਇਹ ਸਾਰੇ ਰੋਲ ਕਚੋਲੇ ਦਾ ਕਾਰਨ ਸਾਡੇ ਆਪਣੇ ਹੀ ਜ਼ਹਿਰੀਲੇ ਖਿਆਲ ਹਨ ਤੇ ਇਹਨਾਂ ਜ਼ਹਿਰੀਲੇ ਖਿਆਲਾਂ ਦਾ ਹੀ ਸਾਰਾ ਪਸਾਰਾ ਤੇ ਵਰਤ ਵਰਤਾਰਾ ਹੈ। ਇਹਨਾਂ ਗਿਲਾਨੀ ਭਰੇ ਖਿਆਲਾਂ ਦਾ ਸੂਖਮ ਜ਼ਹਿਰੀਲਾ ਅਸਰ ਦੁਨਿਆਵੀ ਵਾਯੂਮੰਡਲ ਵਿੱਚ ਇਤਨਾ ਡੂੰਘਾ ਪ੍ਰਵੇਸ਼ ਕਰ ਚੁੱਕਿਆ ਹੈ ਕਿ ਸਾਰੀ ਕੁਦਰਤੀ ਬਲ ਬਦਲ ਰਹੀ ਹੈ। ਇਸੇ ਕਾਰਨ ਨਵੀਨ ਸੱਭਿਅਤਾ, ਆਧੁਨਿਕਤਾ, ਵਿਦਵਤਾ, ਫਿਲੋਸਫੀ, ਵਿਗਿਆਨ ਦੀ ਤਰੱਕੀ, ਸੁੱਖ, ਐਸ਼, ਮਨੋਰੰਜਨ ਤੇ ਰਸ ਕਾ ਸਾਤੇ ਹੋਰ ਨਵੇਂ ਨਵੇਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਅੱਗੇ ਨਾਲੋਂ ਜ਼ਿਆਦਾ ਨਿਰਬਲ, ਪਹਿਲਾਂ ਨਾਲੋਂ ਜ਼ਿਆਦਾ ਬਿਮਾਰ, ਅਸ਼ਾਂਤੀ ਅਤੇ ਦੁਖੀ ਹੋ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਸਾਡੀ ਦੁਰਦਸ਼ਾ ਦਾ ਮੂਲ ਕਾਰਨ ਸਾਡੀ ਅਗਿਆਨਤਾ ਜਾਂ ਭਰਮ ਦਾ ਹਨੇਰਾ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਗਲਤ, ਨੀਵੇਂ ਅਤੇ ਜ਼ਹਿਰੀਲੇ ਖਿਆਲਾਂ ਜਾਂ ਸੰਕਲਪ ਸੋਚਦੇ ਹਾਂ। ਇਹ ਸਾਰਾ ਕਾਰਨ ਸਾਡੀ ਅਗਿਆਨਤਾ ਦਾ ਹੈ। ਇਸੇ ਕਾਰਨ ਹੀ ਅਸੀਂ ਨੀਵੇਂ ਖਿਆਲ ਸੋਚਦੇ ਹਾਂ ਅਤੇ ਗਲਤ ਕਰਮ ਕਰਦੇ ਹੋਏ ਆਪਣਾ ਜੀਵਨ ਤਲਖ ਅਤੇ ਦੁਖਦਾਈ ਬਣਾ ਰਹੇ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇ। ਦੂਜੇ ਲਫਜ਼ਾਂ ਵਿੱਚ ਆਪਣੇ ਜ਼ਹਿਰੀਲੇ ਖਿਆਲਾਂ ਦੁਆਰਾ ਅਸੀਂ ਆਪਣੇ ਆਪ ਹੀ ਆਪਣੇ ਲਈ ਦੁਖਦਾਈ ਜੀਵਨ ਬਣਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਹੀ ਆਪਣਾ ਅਤੇ ਸਮੁੱਚੇ ਤੌਰ 'ਤੇ ਸਾਰੀ ਸ੍ਰਿਸ਼ਟੀ ਦਾ ਤਬਾਹੀ ਦਾ ਕਾਰਨ ਬਣ ਰਹੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਨੀਵੇਂ ਖਿਆਲ, ਇਹ ਨੀਵੀਆਂ ਰੁਚੀਆਂ, ਇਹ ਮਲੀਨ ਕਰਮ, ਸਾਡੀਆਂ ਇਹ ਨੀਵੀਆਂ ਵਾਸ਼ਨਾਵਾਂ ਅਥਵਾ ਪਾਪ ਹੀ ਸਾਡੇ ਪੇਸ਼ ਆ ਕੇ ਸਾਨੂੰ ਸਜ਼ਾ ਦਿੰਦੇ ਹਨ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਇਹ ਇਲਾਹੀ ਅਟਲ ਅਸੂਲ ਹੈ। ਤੀਜੀ ਗੱਲ ਇਹ ਹੈ ਕਿ ਸਾਡੇ ਸ਼ਖਸੀ ਗਲਤ ਜ਼ਹਿਰੀਲੇ ਖਿਆਲਾਂ ਦੀਆਂ ਤੀਬਰ ਕਿਰਨਾਂ ਵਧੀਆਂ ਵਧੀਆਂ ਅਤਿਅੰਤ ਤੀਖੜ ਹੋ ਕੇ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਿਰਮਲ ਕੁਦਰਤ ਅਤੇ ਕਾਇਨਾਤ ਨੂੰ ਵੀ ਗੰਦਾ ਅਤੇ ਜ਼ਹਿਰੀਲਾ ਬਣਾ ਰਹੀਆਂ ਹਨ, ਜਿਸ ਕਾਰਨ ਕੁਦਰਤ ਦੇ ਰੱਗੋ ਰੇਸ਼ੇ ਤਾਣੇ ਪੇਟੇ ਵਿੱਚ ਗਿਲਾਨੀ ਭਰਪੂਰ ਹੋ ਗਈ ਹੈ। ਜਿਵੇਂ ਧਰਤੀ ਦੇ ਅੰਦਰ ਅੱਗ ਦੇ ਪਾਂਬੜ ਮੱਝਦੇ, ਰਿੱਝਦੇ ਜਦ ਨਹੀਂ ਸਮਾਉਂਦੇ ਅਤੇ ਬਾਹਰ ਫੁੱਟ ਕੇ ਤਬਾਹੀ ਮਚਾਉਂਦੇ ਹਨ, ਉਸੇ ਤਰ੍ਹਾਂ ਸਾਡੀ ਅੰਦਰਲੀ ਪਾਪਾਂ ਦੀ ਗੁੱਝੀ ਅੱਗ ਵੱਧ ਵੱਧ ਕੇ, ਰਿੱਝ ਕੇ ਗਜਦੀ ਅਤੇ ਫਟਦੀ ਰਹਿੰਦੀ ਹੈ, ਜੋ ਕਿਤੇ ਲੜਾਈਆਂ ਦੀ ਸ਼ਕਲ ਵਿੱਚ ਪ੍ਰਗਟ ਆਉਂਦੀ ਰਹਿੰਦੀ ਹੈ ਅਤੇ ਕਿਸੇ ਵੇਲੇ ਇਹ ਸਾਡਾ ਅੰਦਰਲਾ ਅਗਨ ਰੂਪਲਾਵਾ ਉੱਛਲ ਕੇ ਅਤੇ ਅੰਦਰਲਾ ਜਵਾਲਾਮੁਖੀ ਫੁੱਟ ਕੇ ਸਮੂਹ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਕੇ ਦੁਨੀਆਂ ਦੀ ਤਬਾਹੀ ਅਥਵਾ ਕਿਆਮਤ ਦਾ ਕਾਰਨ ਬਣ ਸਕਦਾ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਅਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਪੁਰਾਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਾਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇਤਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਤਪਦੇ ਗਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ, ਅੰਤਸ਼ਕਰਨ ਵਿੱਚ ਧਸ ਵਸ ਰਸ ਗਏ ਹਨ ਅਤੇ ਨਿੱਤਾ ਪ੍ਰਤੀ ਹੋਰ ਖਤਰਨਾਕ ਅਤੇ ਮੋਹਲਕ ਹੋ ਰਹੇ ਹਨ। ਸੋ ਜਦ ਸਾਡੇ ਖਿਆਲਾਂ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਅੱਤ ਲੋੜ ਹੈ। ਇਹ ਤੱਤ ਹੈ ਇਸ ਲੇਖ ਦਾ, ਸਾਨੂੰ ਸੇਧ ਹੈ ਕਿ ਜਦ ਸਾਡੇ ਨਿੱਕੇ ਤੋਂ ਨਿੱਕੇ ਖਿਆਲ ਦਾ ਅਸਰ ਇਤਨਾ ਜ਼ਬਰਦਸਤ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਅੱਤ ਲੋੜ ਹੈ। ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਤੇ ਅਵੇਸਲੇ ਹੋ ਕੇ ਆਪਣੀਆਂ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਾਨਸਿਕ ਤਪਦਿਕ ਦੇ ਰੋਗ ਨੂੰ ਹੋਰ ਦੀਰਘ ਅਤੇ ਖਤਰਨਾਕ ਬਣਾ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ ਅਤੇ ਚਾਰ ਚੁਫੇਰੇ ਦੇ ਗੰਧਲੇ ਵਾਯੂਮੰਡਲ ਦੀ ਬਾਬਤ ਤਾਂ ਬੜੇ ਵਾਦ ਵਿਵਾਦ ਕਰਦੇ ਹਾਂ ਅਤੇ ਹਾਲ ਦੁਆਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਖਬਰ, ਬੇਪਰਵਾਹ ਅਤੇ ਅਵੇਸਲੇ ਹੋ ਰਹੇ ਹਾਂ। ਸੋ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਸ਼ਕਰਨ ਵਿੱਚ ਆਪੋ ਸਹੇੜੇ ਮਾਨਸਿਕ ਰੋਗ ਤਾਂ ਅਗਲਿਆਂ ਜਨਮਾਂ ਵਿੱਚ ਵੀ ਜੀਵ ਦੇ ਨਾਲ ਚਿੰਬੜੇ ਰਹਿੰਦੇ ਹਨ। ਹਾਂਜੀ, ਇਹ ਜਿਹੜੇ ਅਸੀਂ ਨੀਵੇਂ ਖਿਆਲਾਂ ਨਾਲ ਆਪਣਾ ਦੁਖਦਾਈ ਜੀਵਨ ਬਣਾਉਂਦੇ ਹਾਂ, ਇਹ ਮਰਨ ਤੋਂ ਬਾਅਦ ਵੀ ਨਹੀਂ ਟਲਦਾ, ਅਗਲੇ ਜਨਮਾਂ ਵਿੱਚ ਵੀ ਇਹ ਰੰਗਤ ਸਾਡੇ ਨਾਲ ਜਾਂਦੀ ਹੈ। ਸੋ ਸੰਸਾਰ ਵਿੱਚ ਅੱਗੇ ਹੀ ਗਿਲਾਨੀ ਭਰਪੂਰ ਹੋ ਕੇ ਉਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਹੋਮੈ, ਈਰਖਾ, ਦੁਐਤ, ਵੈਰ ਵਿਰੋਧ, ਕਿਰਨਾ, ਲੜਾਈਆਂ, ਝਗੜੇ, ਅਤਿਆਚਾਰ, ਜ਼ੁਲਮ ਦਾ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਹੀ ਆਪਣੇ ਖਿਆਲ ਅਤੇ ਸੰਸਕਾਰ ਹਨ, ਜਿਨ੍ਹਾਂ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਿਹਾ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਇਸ ਇਨਸਾਨ ਨੂੰ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲ, ਨੀਵੀਆਂ ਰੁਚੀਆਂ ਦੀ ਗੁੱਝੀ ਅੱਗ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਸ੍ਰਿਸ਼ਟੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੇ ਆਪ ਕੁਆੜਾ ਮਾਰਿਆ ਹੈ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਮਹਾਂਪੁਰਖ ਨੇ ਸਾਡੀ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬੜੇ ਸੋਹਣੇ ਅਤੇ ਸੰਖੇਪ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ। ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ, ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕਿਆ ਆਦਿ ਅੰਦਰ ਦੇ ਭਾਂਬੜਾਂ ਨਾਲ ਚੱਲ ਰਹੇ ਹਨ। ਬੇਯਕੀਨੀ, ਬੇਸਿਦਗੀ ਦੀ ਪਾਮਰਤਾ ਰੂਹ ਨੂੰ ਚਿਪਟੀ ਹੋਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉਖੜ ਕੇ ਬਾਰਾ ਸੁੱਕ ਗਈਆਂ ਹਨ ਅਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਤਨ 'ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਅਤੇ ਜਿਹੜੇ ਅਣਵਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ, ਤ੍ਰੇਹ, ਨੰਗਾਪਨ, ਦਰਿਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਇਹ ਸਾਡੀਆਂ ਬਾਰਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ, ਕ੍ਰੋਧ ਤੱਤਾ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਪਾਂਬੜ। ਗਰੀਬੀ ਤੱਤੀ, ਹਾਂਜੀ, ਅਮੀਰੀ ਵੀ ਨਿਰਾ ਪਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਹਰਾ ਪਰਾ, ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ। ਹਾਂਜੀ, ਤ੍ਰਿਸ਼ਨਾ ਰਹਿਤ ਦਿਲ ਹਰਾ ਪਰਾ, ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਤਾਂ ਖੱਟੀ ਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਪ੍ਰਣਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ। ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ, ਰੱਬ ਦਾ ਨਾਮ ਖੁਨਕ ਹੈ, ਖੁਨਕ ਨਾਮ ਖੁਦਾਇਆ। ਹਾਂਜੀ, ਇਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡੀ ਹੈ, ਚਿੱਤ ਭਟਕਣ ਦੀ ਥਾਂ ਛੁੱਟ ਠੰਡਾ ਹੁੰਦਾ ਹੈ ਅਤੇ ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਕੱਢ ਰਹੀ ਹੈ। ਮਾਂ ਜਦ ਬੱਚੇ ਨੂੰ ਮਿਲਦੀ ਹੈ ਜਾਂ ਗਲਵਕੜੀ ਪਾਉਂਦੀ ਹੈ ਤਾਂ ਛਿੰਨ ਦੇ ਛਿੰਨ ਲਈ ਇਸੇ ਅੰਮ੍ਰਿਤ ਠੰਡ ਦਾ ਚਾਵਲਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਵਸ ਕਰਕੇ ਫਲਦੀ ਹੈ ਤਾਂ ਫਲੀ ਭੂਤ ਆਉਣ 'ਤੇ ਉਸ ਛਿੰਨ ਲਈ ਇਸੀ ਠੰਡ ਦਾ ਚਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦ ਜਲ ਮਿਲੇ ਤਦ ਇਸ ਦੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਸੋ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਸ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਣਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਸੋ ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਹੰਕਾਰ ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬਿਰਤੀ ਵਿੱਚ ਵਸਦੇ ਹੋਣ, ਇਸ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡੀ ਹੋ ਜਾਵੇ ਸੋ ਚਿੱਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜਣਾ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਹਾਂਜੀ, ਪਰਮਾਤਮਾ ਨਾਲ ਚਿੱਤ ਜੁੜ ਗਿਆ ਤਾਂ ਇਹ ਕਾਮ ਕ੍ਰੋਧ ਲੋਭ ਵੀ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ ਤੇ ਸਾਹਿਬ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਸਾਰੇ ਅੰਦਰਲੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਪੰਜਾਂ ਦਾ ਮਚਾਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵੀ ਤਾਂ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜਫੀ ਪਾ ਸਕਦਾ ਸੀ। ਠੰਡ ਵਿੱਚ ਸਿੱਧਕ ਆਉਂਦਾ ਹੈ, ਅੱਗ ਵਿੱਚ ਕੀ ਸਿੱਧਕ, ਕੀ ਇਮਾਨ? ਸੋ ਸੰਸਾਰ ਜਲਣ ਦਾ ਆਪਣੀ ਬਾਲੀ ਹੋਈ ਅੱਗ ਬੁਝਾਉਣ ਨੂੰ ਦੀਨਾਂ ਮਜ਼ਬਾਂ ਵੱਲ ਦੌੜਿਆ। ਇਹ ਉੱਥੇ ਵੀ ਜਾ ਸੜਦੇ ਹਨ, ਮਜ਼ਬ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਉਹ ਅੰਦਰ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ, ਉਹ ਠੰਡ ਕਿੱਥੇ ਹੈ? ਪਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲਾਂ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇਤਨਾ ਜ਼ਹਿਰ ਚੜਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬਾਂ ਦੇ ਅਸੂਲਾਂ ਅਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ, ਕੋਈ ਬੇਹੋਸ਼ ਹੋ ਜਾਂਦੇ ਹਨ। ਪਤਾ ਨਹੀਂ ਇਉਂ ਕਿਉਂ ਸੰਸਾਰ ਜਲ ਰਿਹਾ ਹੈ। ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ, ਆਪਾ ਤਾਪੀ ਪਈ ਹੋਈ ਹੈ, ਸ਼ੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ। ਇਹ ਆਪਣੀ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਹ ਠੰਡਾ ਹੈ, ਅੱਗ ਵਿੱਚ ਬੈਠਾ ਠੰਡਾ ਹੈ, ਅੱਗ ਉਹਨੂੰ ਕੁਝ ਨਹੀਂ ਕਹਿੰਦੀ। ਉਹਦੇ ਸਿਰ ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਵੀ ਉਸ ਤੋਂ ਕੁਰਬਾਨ ਹੁੰਦੀ ਹੈ। ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਨਾਨਕ ਲੇਖਿਆ ਇੱਕ ਗੱਲ ਹੋਰ ਹੋਮੈ ਚਖਣਾ ਚਾਹ। ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਲੋਕ ਇਸ ਪਰਲੋ ਕਿਆਮਤ ਦੁਨਿਆਵੀ ਅੰਤ ਦੀ ਬਾਬਤ ਜਾਣਨ ਲਈ ਬੜੇ ਉਤਾਵਲੇ ਹਨ ਤੇ ਪੁੱਛਗਿੱਛ ਕਰਦੇ ਫਿਰਦੇ ਹਨ ਤੇ ਭਵਿੱਖਬਾਣੀ ਜਾਂ ਜੋਤਿਸ਼ ਦੀ ਘੋਖ ਕਰਦੇ ਹਨ। ਇਹਨਾਂ ਭੋਲੇ ਲੋਕਾਂ ਨੂੰ ਇਹ ਸੋਝੀ ਨਹੀਂ ਆਉਂਦੀ ਕਿ ਅਸੀਂ ਇਨਸਾਨਾਂ ਨੇ ਆਪ ਆਪਣੇ ਹਿਰਦਿਆਂ ਵਿੱਚ ਜ਼ਹਿਰੀਲੇ ਖਿਆਲਾਂ ਦੇ ਬੀਜ ਬੀਜੇ ਹਨ ਤੇ ਗਲਤ ਕਰਮਾਂ ਦੁਆਰਾ ਪਾਪ ਕਰਕੇ ਆਪਣੇ ਆਪ ਹੀ ਗੁੱਝੀ ਅੱਗ ਮਚਾਈ ਹੋਈ ਹੈ ਤੇ ਅਸੀਂ ਇਸ ਨੂੰ ਦਿਨ ਰਾਤ ਵਧਾਉਂਦੇ ਮਗਾਉਂਦੇ ਰਹਿੰਦੇ ਹਾਂ ਤੇ ਇਸ ਦੀਆਂ ਜ਼ਹਿਰੀਲੀਆਂ ਕਿਰਨਾਂ ਪੁਲਾੜ ਵਿੱਚ ਭਰ ਭਰ ਕੇ ਆਪਣੀ ਅਤੇ ਸਾਰੀ ਕਾਇਨਾਤ ਦੀ ਤਬਾਹੀ ਦਾ ਕਾਰਨ ਬਣਾ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਆਉਣ ਵਾਲੀ ਪਰਲੋ ਜਾਂ ਕਿਆਮਤ ਦੇ ਵਰਤਣ ਦੇ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। 500 ਸਾਲ ਪਹਿਲਾਂ ਗੁਰੂ ਬਾਬੇ ਨੇ ਕਲਯੁੱਗ ਦਾ ਭਿਆਨਕ ਵਰਤਾਰਾ ਵੇਖ ਕੇ ਸਾਨੂੰ ਇਹ ਤਾੜਨਾ ਕੀਤੀ ਸੀ, ਇੱਕ ਉਪਦੇਸ਼ ਦਿੱਤਾ ਸੀ ਕਿਹੜਾ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਪਰਮ ਪੂਲੋ ਪੂਲੋ। ਸੋ ਇਸ ਵਿਸ਼ੇ ਤੇ ਕਿਸੇ ਭਵਿੱਖਬਾਣੀ ਜਾਂ ਜੋਤਿਸ਼ ਦੀ ਲੋੜ ਹੀ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਸਾਡੇ ਜ਼ਹਿਰੀਲੇ ਖਿਆਲਾਂ ਤੇ ਪਾਪਾਂ ਦਾ ਫਲ ਤਬਾਹੀ ਅਵਸ਼ ਅਤੇ ਅਟਲ ਹੈ। ਕਿਸੇ ਜੋਤਸ਼ੀ ਨੂੰ ਪੁੱਛਣ ਦੀ ਕੀ ਲੋੜ ਹੈ? ਹਾਂਜੀ, ਜੋ ਮੈਂ ਕੀਆ ਸੋ ਮੈਂ ਪਾਇਆ, ਇਸ ਅਟਲ ਅਸੂਲ ਅਨੁਸਾਰ ਸਾਡੇ ਜ਼ਹਿਰੀਲੇ ਖਿਆਲਾਂ ਤੇ ਪਾਪਾਂ ਦਾ ਫਲ ਤਬਾਹੀ ਅਵਸ਼ ਅਤੇ ਅਟਲ ਹੈ। ਸਾਡੀ ਅਗਿਆਨਤਾ ਤੇ ਭਰਮ ਦੂਰ ਕਰਨ ਲਈ ਤੇ ਸਾਨੂੰ ਨੀਵੇਂ ਖਿਆਲਾਂ ਕਰਮਾਂ ਤੇ ਪਾਪਾਂ ਤੋਂ ਬਚਾਉਣ ਲਈ ਆਦਿ ਤੋਂ ਹੀ ਅਨੇਕਾਂ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਗੁਰੂ ਅਵਤਾਰ ਆਏ ਅਤੇ ਆਪੋ ਆਪਣੇ ਧਰਮਾਂ ਦੀ ਰਚਨਾ ਕਰਕੇ ਖਲਕਤ ਨੂੰ ਉੱਤਮ ਉਪਦੇਸ਼ਾਂ ਦੁਆਰਾ ਉੱਚੇ ਸੁੱਚੇ ਜੀਵਨ ਦੀ ਸੇਧ ਦਿੰਦੇ ਰਹੇ ਤੇ ਅਗਿਆਨਤਾ ਦੇ ਭਰਮ ਵਿੱਚੋਂ ਕੱਢ ਕੇ ਮਾਇਕੀ ਅੱਗ ਤੋਂ ਬਚਣ ਦਾ ਸਾਧਨ ਦੱਸਣ ਲਈ ਤੇ ਉੱਚੇ ਦੈਵੀ ਗੁਣ ਗ੍ਰਹਿਣ ਕਰਨ ਲਈ ਧਰਮ ਰਚੇ ਗਏ ਸੀ। ਪਰ ਹੁਣ ਤਾਂ ਧਰਮਾਂ ਨੂੰ ਹੀ ਈਰਖਾ ਦੁਐਤ ਵੈਰ ਵਿਰੋਧ ਨਫ਼ਰਤ ਲੜਾਈ ਝਗੜੇ ਲਵ ਲੋਭ ਪਾਖੰਡ ਹੰਕਾਰ ਅਤੇ ਰਾਜਨੀਤੀ ਦੀ ਮਾਇਕੀ ਅੱਗ ਲੱਗ ਗਈ ਹੈ ਤਾਂ ਖਲਕਤ ਦਾ ਬਚਾਓ ਕੌਣ ਕਰੇ? ਪਾਣੀ ਅੱਗ ਨੂੰ ਬੁਝਾਉਂਦਾ ਹੈ, ਪਰ ਜੇ ਪਾਣੀ ਨੂੰ ਅੱਗ ਲੱਗ ਜਾਵੇ ਤਾਂ ਅੱਗ ਨੂੰ ਕੌਣ ਬੁਝਾਵੇ। ਬਾਹਰ ਕੀ ਅਗਨ ਜਿਉਂ ਬੁਝੇ ਜਲ ਸਰਤਾ ਕੇ, ਨਾਉ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈ ਹੈ। ਬਾਹਰ ਸਹਿ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈ ਹੈ। ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਹੇ, ਮਾਰੇ ਮਹੀ ਪਤ ਜੀਓ ਕੈਸੇ ਕੇ ਬਚਾਈ ਹੈ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਬਿਆਪੇ ਮਾਇਆ ਕਹਾਂ ਠਹਿਰਾਈ। ਸੋ ਸਾਡੇ ਪਾਪਾਂ ਤੇ ਗਿਲਾਨੀ ਦੀ ਅੱਤ ਹੋ ਚੁੱਕੀ ਹੈ। ਜੇਕਰ ਤਬਾਹੀ ਅਥਵਾ ਕਿਆਮਤ ਦਾ ਜਵਾਲਾਮੁਖੀ ਅਜੇ ਨਹੀਂ ਫੁੱਟਿਆ ਤਾਂ ਇਸਦਾ ਇਹੀ ਕਾਰਨ ਹੈ ਕਿ ਵਿਰਲੇ ਗੁਰਮੁਖਾਂ ਬਖਸ਼ੀਆਂ ਹੋਈਆਂ ਨਾਮ ਅਭਿਆਸੀ ਰੂਹਾਂ ਦੇ ਅੰਤਰਾਤਮੇ ਵਿੱਚੋਂ ਦਇਆ, ਖਿਮਾ, ਰਸ, ਸ਼ਰਧਾ ਭਾਵਨੀ ਦੀ ਅਰਦਾਸਾਂ, ਜ਼ਬਰਦਸਤ ਆਤਮਕ ਕਿਰਨਾਂ ਪੁਲਾੜ ਵਿੱਚ ਫੈਲ ਕੇ ਸਾਡੀ ਮਚਾਈ ਹੋਈ ਜ਼ਹਿਰੀਲੀ ਅੱਗ ਨੂੰ ਪ੍ਰਭਾਵਹੀਣ ਕਰ ਰਹੀਆਂ ਹਨ। ਹਾਂਜੀ, ਸਾਡੀ ਪਾਪਾਂ ਦੀ ਤਾਤ ਹੋ ਚੁੱਕੀ ਹੈ ਅਤੇ ਇਸਦਾ ਤਬਾਹੀ ਵੀ ਹੋਣਾ ਲਾਜ਼ਮੀ ਸੀ, ਪਰ ਕਿਉਂ ਨਹੀਂ ਹੋਈ ਅੱਜ ਤੱਕ ਤਬਾਹੀ? ਕਿਉਂਕਿ ਵਿਰਲੇ ਗੁਰਮੁਖ ਪਿਆਰੇ, ਹਰਜਨ ਪਿਆਰੇ, ਉਹਨਾਂ ਦੇ ਅੰਦਰੋਂ ਖਿਮਾ ਦਇਆ ਦੀਆਂ ਅਰਦਾਸਾਂ ਨਿਕਲਦੀਆਂ ਰਹਿੰਦੀਆਂ ਹਨ, ਜੋ ਸਾਡੀ ਇਸ ਜ਼ਹਿਰੀਲੀ ਅੱਗ ਨੂੰ ਪ੍ਰਭਾਵਹੀਣ ਕਰ ਦਿੰਦੀਆਂ ਹਨ, ਖਤਮ ਕਰ ਦਿੰਦੀਆਂ ਹਨ। ਸੋ ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਂ ਨੇ ਵੀ ਸੜਦੀ ਬਲਦੀ ਦੁਨੀਆਂ 'ਤੇ ਤਰਸ ਕਰਕੇ ਇਉਂ ਅਰਦਾਸ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੈ ਤਿੱਤੇ ਲਿਓ ਬਾਰ। ਗੁਰੂ ਬਾਬੇ ਨੇ ਆਪੂ ਬਾਲੀ ਇਸ ਅੱਗ ਤੋਂ ਬਚਣ ਦੇ ਸਾਨੂੰ ਬੜੇ ਸੋਹਣੇ ਨੁਸਖੇ ਦੱਸੇ ਹਨ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾ ਈਰਾ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਜਿੰਨਾ ਚਿਰ ਅਸੀਂ ਗੁਰੂ ਬਾਬਾ ਜੀ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ, ਸ੍ਰਿਸ਼ਟੀ ਦਾ ਇਸ ਅੰਦਰਲੀ ਜ਼ਹਿਰ ਅਗਨੀ 'ਤੇ ਇਸ ਦੇ ਲਾਵੇ ਨਾਲ ਸੜ ਬਲ ਕੇ ਤਬਾਹ ਹੋਣਾ ਲਾਜ਼ਮੀ ਅਤੇ ਅਟਲ ਹੈ। ਸੋ ਜਿੰਨਾ ਚਿਰ ਇਹਨਾਂ ਪੰਕਤੀਆਂ ਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਵਾਂਗੇ, ਇਹ ਗੱਲ ਅਵਸ਼ ਹੋਣੀ ਹੈ। ਕਿਹੜੀਆਂ ਪੰਕਤੀਆਂ? ਕਿ ਕੱਲ੍ਹ ਤਾਂ ਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਸੋ ਜਿੰਨਾ ਚਿਰ ਅਸੀਂ ਗੁਰੂ ਬਾਬਾ ਜੀ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ, ਸ੍ਰਿਸ਼ਟੀ ਦਾ ਇਸ ਅੰਦਰਲੀ ਜ਼ਹਿਰੀਲੇ ਅੱਗ 'ਤੇ ਇਸ ਦੇ ਲਾਵੇ ਨਾਲ ਸੜ ਕੇ ਤਬਾਹ ਹੋਣਾ ਲਾਜ਼ਮੀ ਅਤੇ ਅਟਲ ਹੈ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 104। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।